ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਦਸੰਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਇਫਸੀਓ। ਸਾਡੇ ਪਿਓ ਰੱਬ ਅਤੇ ਖੁਦਾਵੰਦ ਯਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਅਤੇ ਇਤਮਨਾਨ ਹਾਸਲ ਹੁੰਦਾ ਰਹੇ। ਜਵਾਬੀ ਪੜ੍ਹਾਈ ਇਫਸੀਓ। ਐਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ ਜਿਹਨੇ ਅਸਮਾਨ ਅਤੇ ਧਰਤੀ ਦੇ ਹਰ ਖਨਵਾਦੇ ਦਾ ਨਾਂ ਰੱਖਿਆ ਭਈ ਉਹ ਆਪਣੇ ਜਲਾਲ ਦੀ ਦੌਲਤ ਦੇ ਮੁਤਾਬਕ ਤੁਹਾਨੂੰ ਇਹ ਅਨਾਇਤ ਕਰੇ ਭਈ ਤੁਸੀਂ ਉਹਦੇ ਰੂਹ ਨਾਲ ਆਪਣੀ ਬਦਨੀ ਇਨਸਾਨੀਅਤ ਵਿੱਚ ਬਹੁਤ ਹੀ ਜ਼ੋਰ ਵਾਲੇ ਬਣ ਜਾਓ ਅਤੇ ਇਮਾਨ ਪਾਰੋ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਅਤੇ ਨਿਉਂ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ ਭਈ ਉਹਦੀ ਚੌੜਾਈ ਅਤੇ ਲੰਬਾਈ ਅਤੇ ਉਚਿਆਈ ਅਤੇ ਡੂੰਘਾਈ ਕਿੰਨੀ ਹੈ ਅਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਹੈ ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਰੀ ਨਾਲ ਭਰ ਜਾਓ। ਹੁਣ ਜਿਹੜਾ ਅਜਿਹਾ ਕਾਦਰ ਹੈ ਭਈ ਉਸ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਹੈ ਸਾਡੀ ਦਰਖਾਸਤ ਅਤੇ ਖਿਆਲ ਨਾਲ ਉਹ ਬਹੁਤਾ ਕੰਮ ਕਰ ਸਕਦਾ ਹੈ। ਕਲੀਸਿਆ ਵਿੱਚ ਅਤੇ ਮਸੀਹ ਯਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਅਤੇ ਹਮੇਸ਼ਾ ਤੀਕਰ ਉਹਦੀ ਵਡਿਆਈ ਹੁੰਦੀ ਰਹੇ। ਦਰਸੀਵਾਜ਼ ਬਾਈਬਲ ਵਿੱਚੋਂ ਲੂਕਾ। 6ਵੇਂ ਮਹੀਨੇ ਵਿੱਚ ਜਬਰਾਇਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ ਜਿਹਦਾ ਨਾਂ ਨਾਸਰਤ ਸੀ ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ ਅਤੇ ਉਸ ਕੰਵਾਰੀ ਦਾ ਨਾਂ ਮਰੀਅਮ ਸੀ ਅਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਹੈ ਖੁਦਾਵੰਦ ਤੇਰੇ ਨਾਲ ਏ ਅਤੇ ਵੇਖ ਤੂੰ ਹਾਮਲਾ ਹੋਵੇਗੀ ਅਤੇ ਤੇਰੇ ਪੁੱਤਰ ਹੋਵੇਗਾ ਤੂੰ ਉਹਦਾ ਨਾਂ ਯਸੂ ਰੱਖੀ ਉਹ ਬਜ਼ੁਰਗ ਹੋਵੇਗਾ ਅਤੇ ਰੱਬ ਤਾਲਾ ਦਾ ਪੁੱਤਰ ਰਖਵਾਏਗਾ ਅਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖ਼ਤ ਉਹਨੂੰ ਦੇਵੇਗਾ ਅਤੇ ਉਹ ਯਾਕੂਬ ਦੇ ਖਨਵਾਦੇ ਉੱਤੇ ਹਮੇਸ਼ਾ ਤੀਕਰ ਬਾਦਸ਼ਾਹੀ ਕਰੇਗਾ ਅਤੇ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ ਭਈ ਇਹ ਕਿਵੇਂ ਹੋਵੇਗਾ ਜਦਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ ਅਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ ਭਈ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ ਅਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ ਅਤੇ ਇਸ ਪਾਰੋਂ ਉਹ ਮੌਲੂਦੇ ਮੁਕੱਦਸ ਰੱਬ ਦਾ ਪੁੱਤਰ ਰਖਵਾਏਗਾ ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਹੈ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਲੂਕਾ। ਉਹਨਾਂ ਦਿਨਾਂ ਵਿੱਚ ਇੰਝ ਹੋਇਆ ਭਈ ਕੈਸਰ ਅਗਸਤਸ ਵੱਲੋਂ ਇਹ ਹੁਕਮ ਜਾਰੀ ਹੋਇਆ ਭਈ ਸਾਰੇ ਜੱਗ ਦੇ ਲੋਕਾਂ ਦੇ ਨਾਂ ਲਿਖੇ ਜਾਣ ਅਤੇ ਸਾਰੇ ਲੋਕ ਨਾਂ ਲਿਖਵਾਉਣ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ। ਇਸ ਲਈ ਯੂਸਫ ਵੀ ਗਲੀਲ ਦੇ ਸ਼ਹਿਰ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ ਜਿਹੜਾ ਯਹੂਦੀਆ ਵਿੱਚ ਹੈ। ਇਸ ਲਈ ਭਈ ਉਹ ਦਾਊਦ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ ਤਾਂ ਜੋ ਆਪਣੀ ਮੰਗ ਮਰੀਅਮ ਦੇ ਨਾਲ ਜਿਹੜੀ ਹਮਲਾ ਸੀ ਨਾ ਲਿਖਵਾਵੇ। ਜਦ ਉਹ ਉੱਥੇ ਸੀ ਅਤੇ ਇੰਜ ਹੋਇਆ ਭਈ ਉਹਦੇ ਹਮਲ ਦਾ ਵੇਲਾ ਆ ਗਿਆ ਅਤੇ ਉਹਦਾ ਪਲੌਠਾ ਪੁੱਤਰ ਪੈਦਾ ਹੋਇਆ ਅਤੇ ਉਹਨੇ ਉਹਨੂੰ ਕੱਪੜੇ ਵਿੱਚ ਲਪੇਟ ਕੇ ਚਰਨੀ ਵਿੱਚ ਰੱਖਿਆ ਕਿਉਂਕਿ ਉਹਨਾਂ ਲਈ ਸਰਾਏ ਵਿੱਚ ਥਾਂ ਨਹੀਂ ਸੀ। ਇਸ ਲਈ ਇਲਾਕੇ ਵਿੱਚ ਚਰਵਾਹੇ ਸੀ ਜਿਹੜੇ ਰਾਤ ਨੂੰ ਮੈਦਾਨ ਵਿੱਚ ਰਹਿ ਕੇ ਆਪਣੇ ਗੱਲੇ ਦੀ ਰਾਖੀ ਕਰ ਰਹੇ ਸੀ ਅਤੇ ਖੁਦਾਵੰਦ ਦਾ ਫਰਿਸ਼ਤਾ ਉਹਨਾਂ ਦੇ ਕੋਲ ਆ ਕੇ ਖਲੋ ਗਿਆ ਅਤੇ ਖੁਦਾਵੰਦ ਦਾ ਜਲਾਲ ਉਹਨਾਂ ਦੇ ਆਲੇ ਦੁਆਲੇ ਚਮਕਿਆ ਅਤੇ ਉਹ ਬਹੁਤ ਡਰ ਗਏ। ਪਰ ਫਰਿਸ਼ਤੇ ਨੇ ਉਹਨਾਂ ਨੂੰ ਆਖਿਆ ਭਈ ਡਰੋ ਨਾ ਕਿਉਂਕਿ ਵੇਖੋ ਮੈਂ ਤੁਹਾਨੂੰ ਇੱਕ ਬੜੀ ਖੁਸ਼ੀ ਦਾ ਸੁਨੇਹਾ ਦਿੰਦਾ ਵਾਂ ਜਿਹੜਾ ਸਾਰੀ ਉਮਤ ਲਈ ਹੋਵੇਗਾ ਭਈ ਅੱਜ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਲਈ ਇੱਕ ਮੁਨੱਜੀ ਜੰਮਿਆ ਹੈ ਯਾਨੀ ਮਸੀਹ ਖੁਦਾਵੰਦ। ਯੋਹਾਨਾ। ਫਿਰ ਤੀਜੇ ਦਿਨ ਕਾਨਾ ਗਲੀਲ ਵਿੱਚ ਵਿਆਹ ਹੋਇਆ ਅਤੇ ਯਸੂ ਦੀ ਮਾਂ ਉੱਥੇ ਸੀ ਅਤੇ ਯਸੂ ਅਤੇ ਉਹਦੇ ਚੇਲਿਆਂ ਦੀ ਵੀ ਉਸ ਵਿਆਹ ਵਿੱਚ ਦਾਵਤ ਸੀ ਅਤੇ ਜਦ ਮੈਂ ਮੁੱਕ ਗਈ ਤਾਂ ਯਸੂ ਦੀ ਮਾਂ ਨੇ ਉਹਨੂੰ ਆਖਿਆ ਭਈ ਉਹਨਾਂ ਦੇ ਕੋਲ ਮੈਂ ਨਹੀਂ ਰਹੀ। ਯਸੂ ਨੇ ਉਹਨੂੰ ਆਖਿਆ ਐ ਔਰਤ ਮੈਨੂੰ ਤੇਰੇ ਨਾਲ ਕੀ ਕੰਮ ਹੈ ਹਲੇ ਮੇਰਾ ਵੇਲਾ ਨਹੀਂ ਆਇਆ। ਉਹਦੀ ਮਾਂ ਨੇ ਨੌਕਰਾਂ ਨੂੰ ਆਖਿਆ ਜੋ ਕੁਝ ਇਹ ਤੁਹਾਨੂੰ ਆਖੇ ਉਹ ਕਰੋ। ਉੱਥੇ ਯਹੂਦੀਆਂ ਦੀ ਤਹਾਰਤ ਦੀ ਰਸਮ ਦੇ ਮੁਤਾਬਕ ਪੱਥਰ ਦੇ 6 ਮਟਕੇ ਰੱਖੇ ਸੀ ਅਤੇ ਉਹਨਾਂ ਵਿੱਚ 2-2 3-3 ਮਨ ਦੀ ਗੁੰਜਾਇਸ਼ ਸੀ। ਯਸੂ ਨੇ ਉਹਨਾਂ ਨੂੰ ਆਖਿਆ ਮਟਕਿਆਂ ਵਿੱਚ ਪਾਣੀ ਭਰ ਦਿਓ। ਇਸ ਲਈ ਉਹਨਾਂ ਨੇ ਉਹਨਾਂ ਨੂੰ ਕੰਨਾਂ ਤੀਕਰ ਭਰ ਦਿੱਤਾ। ਫਿਰ ਉਹਨੇ ਆਖਿਆ ਹੁਣ ਕੱਢ ਕੇ ਮੀਰੇ ਮਜਲਿਸ ਦੇ ਕੋਲ ਲੈ ਜਾਓ। ਇਸ ਲਈ ਉਹ ਲੈ ਗਏ। ਜਦ ਮੀਰੇ ਮਜਲਿਸ ਨੇ ਉਹ ਪਾਣੀ ਚੱਖਿਆ ਜਿਹੜਾ ਮੈਂ ਬਣ ਗਿਆ ਸੀ, ਅਤੇ ਜਾਣਦਾ ਨਹੀਂ ਸੀ ਭਈ ਇਹ ਕਿੱਥੋਂ ਆਈਏ, ਪਰ ਨੌਕਰ ਜਿਨ੍ਹਾਂ ਨੇ ਪਾਣੀ ਭਰਿਆ ਸੀ ਜਾਣਦੇ ਸੀ। ਅਤੇ ਮੀਰੇ ਮਜਲਿਸ ਨੇ ਲਾੜੇ ਨੂੰ ਬੁਲਾ ਕੇ ਉਹਨੂੰ ਆਖਿਆ, ਹਰ ਬੰਦਾ ਪਹਿਲਾਂ ਚੰਗੀ ਮੈਂ ਪੇਸ਼ ਕਰਦਾ ਏ ਅਤੇ ਮਾੜੀ ਬਾਅਦ ਵਿੱਚ, ਜਦੋਂ ਪੀ ਕੇ ਛੱਕ ਗਏ, ਪਰ ਤੂੰ ਚੰਗੀ ਮੈਂ ਹੁਣ ਤੀਕਰ ਰੱਖ ਛੱਡੀਏ। ਇਹ ਪਹਿਲਾ ਮੁਆਜ਼ਾ ਯਿਸੂ ਨੇ ਕਾਨਾ ਗਲੀਲ ਵਿੱਚ ਵਿਖਾ ਕੇ ਆਪਣਾ ਜਲਾਲ ਜ਼ਾਹਿਰ ਕੀਤਾ ਅਤੇ ਉਹਦੇ ਚੇਲੇ ਉਹਦੇ ਉੱਤੇ ਇਮਾਨ ਲਿਆਏ। ਯੋਹੰਨਾ ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਅਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਂ ਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਂ ਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ, ਜਦ ਤੀਕਰ ਮੈਂ ਜੱਗ ਵਿੱਚ ਹਾਂ, ਜੱਗ ਦੀ ਲੋਅ ਹਾਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਅਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਖ, ਜਿਹਦਾ ਤਰਜਮਾ ਗਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਅਤੇ ਉਹ ਸਜਾਖਾ ਹੋ ਕੇ ਪਰਤਿਆ। ਫਿਲਪੀਓ ਇਸ ਲਈ ਜੇ ਕੁਝ ਤਸੱਲੀ ਮਸੀਹ ਵਿੱਚ ਅਤੇ ਪਿਆਰ ਦੀ ਦਿਲਜਮਈ ਅਤੇ ਰੂਹ ਦੀ ਸ਼ਰਾਕਤ ਅਤੇ ਰਹਿਮਦਿਲੀ ਅਤੇ ਦਰਦਮੰਦੀ ਏ, ਅਤੇ ਮੇਰੀ ਇਹ ਖੁਸ਼ੀ ਪੂਰੀ ਕਰੋ ਭਈ ਇੱਕ ਦਿਲ ਰਵੋ, ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਜਾਨ ਹੋਵੋ, ਇੱਕ ਹੀ ਖਿਆਲ ਰੱਖੋ, ਉਂਜ ਦਾ ਹੀ ਮਿਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਖਾਦਮ ਦੀ ਸ਼ਕਲ ਲੈ ਲਈ ਅਤੇ ਇਨਸਾਨਾਂ ਵਰਗਾ ਹੋ ਗਿਆ ਅਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ ਅਤੇ ਇੱਥੇ ਤੀਕਰ ਫਰਮਾ ਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸ ਲਈ ਰੱਬ ਨੇ ਵੀ ਉਹਨੂੰ ਉੱਚਾ ਕੀਤਾ ਅਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਏ, ਤਾਂ ਜੋ ਯਿਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ। ਅਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ੁਬਾਨ ਇਕਰਾਰ ਕਰੇ ਭਈ ਯਿਸੂ ਮਸੀਹ ਖੁਦਾਵੰਦ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ ਮੁਨਾਫਕਾਨਾ ਅਕੀਦਿਆਂ ਮਸ਼ਕਾਂ ਦੇ ਖਿਲਾਫ ਕੰਮ ਕੀਤਾ ਅਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਯਿਸੂ ਮਰੀਅਮ ਦੀ ਖੁਦਗਾਹੀ ਦਾ ਪੁੱਤਰ ਸੀ ਜਿਹੜੀ ਰੱਬ ਦੇ ਨਾਲ ਸ਼ਰੀਕ ਸੀ, ਇਸ ਲਈ ਉਹ ਕਿਸੇ ਦੂਜੇ ਬੰਦੇ ਦੀ ਨਿਸਬਤ ਹਯਾਤੀ ਦੇ ਬਾਰੇ ਬਹੁਤਾ ਰੂਹਾਨੀ ਖਿਆਲ ਪੇਸ਼ ਕਰ ਸਕਦਾ ਏ ਅਤੇ ਪਿਆਰ ਆਪਣੇ ਪਿਓ ਜਾਂ ਇਲਾਹੀ ਅਸੂਲ ਦੀ ਸਾਇੰਸ ਨੂੰ ਜ਼ਾਹਿਰ ਕਰ ਸਕਦਾ ਏ। ਔਰਤ ਤੋਂ ਜੰਮ ਕੇ ਯਿਸੂ ਦੀ ਬਦਨ ਵਿੱਚ ਆਮਦ ਨੇ ਮਰੀਅਮ ਦੀ ਜ਼ਮੀਨੀ ਹਾਲਤ ਵਿੱਚ ਜਜ਼ਵੀ ਤੌਰ 'ਤੇ ਹਿੱਸਾ ਲਿਆ, ਭਾਵੇਂ ਉਹਨੂੰ ਸੀ ਬਗੈਰ ਕਿਸੇ ਦੀ ਸ਼ਰਾਕਤ ਇਲਾਹੀ ਰੂਹ ਦਾ ਨਾਂ ਦਿੱਤਾ ਗਿਆ ਸੀ। ਇਹਦੇ ਅੰਦਰ ਗਤਸਮਨੀ ਵਿੱਚ ਅਤੇ ਕਲਵਰੀ ਉੱਤੇ ਉਹਦੀ ਕੋਸ਼ਿਸ਼ ਨੂੰ ਸ਼ਾਮਲ ਕਰਦਾ ਏ ਅਤੇ ਇਹਨੇ ਹੀ ਉਹਨੂੰ ਰੱਬ ਅਤੇ ਇਨਸਾਨਾਂ ਦੇ ਵਿਚਾਲੇ ਇੱਕ ਦਰਮਿਆਨੀ ਜਾਂ ਰਾਹ ਵਿਖਾਉਣ ਵਾਲਾ ਬਣਨ ਦੇ ਕਾਬਲ ਬਣਾਇਆ। ਜੇ ਉਹਦਾ ਅਸਲ ਅਤੇ ਪੈਦਾਇਸ਼ ਪੂਰੇ ਤੌਰ 'ਤੇ ਫਾਨੀ ਇਸਤੇਮਾਲ ਦੇ ਉਲਟ ਹੁੰਦੀ ਤਾਂ ਯਿਸੂ ਨੂੰ ਰਾਹ ਦੇ ਤੌਰ 'ਤੇ ਫਾਨੀ ਸਿਆਣ ਵੱਲੋਂ ਹੌਸਲਾ ਅਫਜ਼ਾਈ ਨਾ ਮਿਲਦੀ। ਰੱਬੀ ਅਤੇ ਕਾਹਨ ਮੂਸਾ ਦੀ ਸ਼ਰੀਅਤ ਦੀ ਤਾਲੀਮ ਦਿੰਦੇ ਸੀ ਜਿਹੜੀ ਆਖਦੀ ਏ ਅੱਖ ਦੇ ਬਦਲੇ ਅੱਖ, ਅਤੇ ਜਿਹੜਾ ਬੰਦੇ ਦਾ ਖੂਨ ਕਰੇ ਉਹਦਾ ਖੂਨ ਵੀ ਬੰਦੇ ਤੋਂ ਹੀ ਹੋਵੇਗਾ। ਯਿਸੂ ਨੇ ਇੰਜ ਨਹੀਂ ਕੀਤਾ। ਜਿਹੜਾ ਰੱਬ ਲਈ ਅਮਲ ਕਰਨ ਵਾਲਾ ਨਵਾਂ ਬੰਦਾ ਸੀ, ਉਹਨੇ ਮੁਹੱਬਤ ਦੀ ਇਲਾਹੀ ਸ਼ਰੀਅਤ ਪੇਸ਼ ਕੀਤੀ ਜਿਹੜੀ ਆਪਣੇ ਉੱਤੇ ਲਾਨਤ ਕਰਨ ਵਾਲਿਆਂ ਲਈ ਵੀ ਬਰਕਤ ਚਾਹੁੰਦੀ ਏ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ 'ਤੇ ਯਿਸੂ ਮਸੀਹ ਰਬੂਨੀ ਗਲਤੀ ਅਤੇ ਸਾਰੇ ਪਾਪ, ਬਿਮਾਰੀ ਅਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਅਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਅਤੇ ਮਾਦੀ ਫਹਿਮ ਸੱਚਾਈ ਅਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਯਸੂ ਦੀ ਇਲਾਹੀ ਪੈਦਾਇਸ਼ ਨੇ ਉਹਨੂੰ ਤਖਲੀਕ ਦੀਆਂ ਹਕੀਕਤਾਂ ਨੂੰ ਵਸੀਹ ਕਰਨ ਅਤੇ ਉਸ ਵਾਹਦ ਸਿਆਣ ਨੂੰ ਜਿਹੜਾ ਇਨਸਾਨ ਅਤੇ ਕਾਇਨਾਤ ਨੂੰ ਬਣਾਉਂਦਾ ਹੈ ਅਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ ਜ਼ਾਹਰ ਕਰਨ ਲਈ ਇਨਸਾਨੀ ਤਾਕਤ ਨਾਲੋਂ ਬਹੁਤਾ ਅਦਾ ਕੀਤਾ। ਤਖਲੀਕ ਦੀ ਸਾਇੰਸ ਨੇ ਜਿਹੜੀ ਯਸੂ ਦੀ ਪੈਦਾਇਸ਼ ਵਿੱਚ ਬਹੁਤ ਹੀ ਵਾਜ਼ਿਆ ਸੀ ਉਹਦੇ ਬਹੁਤ ਸਿਆਣੇ ਅਤੇ ਘੱਟ ਸਮਝੇ ਜਾਣ ਵਾਲੇ ਕੌਲਾਂ ਨੂੰ ਇਲਹਾਮੀ ਬਣਾਇਆ ਅਤੇ ਇਹ ਉਹਦੇ ਹੈਰਾਨ ਕਰਨ ਵਾਲੇ ਇਜ਼ਹਾਰਾਂ ਦੀ ਨਿਉਂ ਸੀ। ਮਸੀਹ ਰੂਹ ਦੀ ਔਲਾਦ ਅਤੇ ਰੂਹਾਨੀ ਵਜੂਦ ਦੀ ਤਵਾਜ਼ਾ ਕਰਦੀ ਹੈ ਭਈ ਰੂਹ ਪਾਪ ਬਿਮਾਰੀ ਅਤੇ ਮੌਤ ਵਿੱਚ ਮੁਬਤਲਾ ਹੋ ਕੇ ਨਾ ਤਾਂ ਇੱਕ ਬਦਕਾਰ ਅਤੇ ਨਾ ਹੀ ਇੱਕ ਫਾਨੀ ਇਨਸਾਨ ਨੂੰ ਪੈਦਾ ਕਰਦੀ ਹੈ। ਸਾਡੇ ਮਾਲਕ ਨੇ ਬਸ ਨਜ਼ਰੀਏ ਅਕੀਦੇ ਜਾਂ ਇਮਾਨ ਦੀ ਤਾਲੀਮ ਨਹੀਂ ਦਿੱਤੀ ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਅਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ ਬਲਕਿ ਇਹ ਕ੍ਰਿਸਚਨ ਸਾਇੰਸ ਹੈ ਜਿਹੜੀ ਹਯਾਤੀ ਅਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਹੈ। ਮਸੀਹ ਪਾਪ ਉੱਤੇ ਅਕੀਦੇ ਨੂੰ ਨੇਸਤ ਕਰਨ ਆਇਆ। ਇਲਾਹੀ ਅਸੂਲ ਹਰ ਥਾਂ 'ਤੇ ਮੌਜੂਦ ਅਤੇ ਕਾਦਰ ਮੁਤਲਿਕ ਹੈ। ਰੱਬ ਹਰ ਥਾਂ 'ਤੇ ਮੌਜੂਦ ਹੈ ਅਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਹੈ ਜਾਂ ਕੋਈ ਤਾਕਤ ਨਹੀਂ ਹੈ। ਮਸੀਹ ਇੱਕ ਮਿਸਾਲੀ ਸੱਚਾਈ ਹੈ ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਅਤੇ ਪਾਪ ਤੋਂ ਸ਼ਫਾ ਦੇਣ ਲਈ ਆਉਂਦੀ ਹੈ ਅਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਹੈ। ਯਸੂ ਉਸ ਬੰਦੇ ਦਾ ਨਾਂ ਹੈ ਜਿਹਨੇ ਦੂਜੇ ਇਨਸਾਨਾਂ ਦੀ ਨਿਸਬਤ ਬਹੁਤਾ ਮਸੀਹ ਯਾਨੀ ਰੱਬ ਦੇ ਅਸਲੀ ਖਿਆਲ ਨੂੰ ਪੇਸ਼ ਕੀਤਾ ਜਿਹੜਾ ਬਿਮਾਰ ਅਤੇ ਪਾਪੀ ਨੂੰ ਸ਼ਫਾ ਦਿੰਦਾ ਅਤੇ ਮੌਤ ਦੀ ਤਾਕਤ ਨੂੰ ਨੇਸਤ ਕਰਦਾ ਹੈ। ਯਸੂ ਇਨਸਾਨੀ ਬੰਦਾ ਹੈ ਅਤੇ ਮਸੀਹ ਇਲਾਹੀ ਖਿਆਲ ਹੈ ਇਸ ਲਈ ਉਹ ਯਸੂ ਮਸੀਹ ਦਾ ਇਕੱਠ ਹੈ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਅਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਸ਼ਫਾ ਲਈ ਉਹਦਾ ਮਕਸਦ ਬਸ ਸਿਹਤ ਦੇਣਾ ਨਹੀਂ ਸੀ ਬਲਕਿ ਆਪਣਾ ਇਲਾਹੀ ਅਸੂਲ ਜ਼ਾਹਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਅਤੇ ਕੀਤਾ ਉਹਦੇ ਵਿੱਚ ਉਹ ਰੱਬ ਤੋਂ ਸੱਚਿਆਈ ਅਤੇ ਪਿਆਰ ਤੋਂ ਮੁਤਾਸਰ ਸੀ। ਉਹਨੂੰ ਸਤਾਉਣ ਵਾਲਿਆਂ ਦੇ ਮਕਸਦ ਗਰੂਰ ਹਸਦ ਜ਼ੁਲਮ ਅਤੇ ਬਦਲਾ ਸੀ ਜਿਹੜੇ ਬਦਨੀ ਯਸੂ ਉੱਤੇ ਲੱਥੇ ਪਰ ਉਹਨਾਂ ਦਾ ਨਿਸ਼ਾਨਾ ਇਲਾਹੀ ਅਸੂਲ ਯਾਨੀ ਪਿਆਰ ਸੀ ਜਿਹਨੇ ਉਹਨਾਂ ਦੀ ਸ਼ਹਿਵਤ ਪ੍ਰਸਤੀ ਨੂੰ ਮੰਦਾ ਆਖਿਆ ਸੀ। ਉਹ ਆਪਣੀ ਜਵਾਨੀ ਦੇ ਸ਼ੁਰੂ ਤੋਂ ਹੀ ਪਿਓ ਦੇ ਕੰਮ ਵਿੱਚ ਪੈ ਗਿਆ ਸੀ। ਉਹਦੇ ਸ਼ੁਗਲ ਦੂਜਿਆਂ ਨਾਲੋਂ ਬਹੁਤ ਵੱਖਰੇ ਸੀ। ਉਹਦਾ ਮਾਲਕ ਰੂਹ ਸੀ ਜਦਕਿ ਦੂਜਿਆਂ ਦਾ ਮਾਲਕ ਮਾਦਾ ਸੀ। ਉਹ ਰੱਬ ਦੀ ਸੇਵਾ ਕਰਦਾ ਉਹ ਲਾਲਚ ਦੀ ਸੇਵਾ ਕਰਦੇ। ਉਹਦੇ ਜਜ਼ਬੇ ਪਾਕ ਸੀ ਉਹਨਾਂ ਦੇ ਬਦਨੀ ਸੀ। ਉਹਦੀਆਂ ਹਿੱਸਾਂ ਸਿਹਤ ਪਾਕਿਜ਼ਗੀ ਅਤੇ ਹਯਾਤੀ ਦੀ ਰੂਹਾਨੀ ਗਵਾਹੀ ਵਿੱਚ ਗੁਆਚੀਆਂ ਸੀ। ਉਹਨਾਂ ਦੀਆਂ ਹਿੱਸਾਂ ਉਲਟ ਗਵਾਹੀ ਦਿੰਦੀਆਂ ਨੇ ਅਤੇ ਪਾਪ ਬਿਮਾਰੀ ਅਤੇ ਮੌਤ ਦੀ ਮਾਦੀ ਗਵਾਹੀ ਵਿੱਚ ਗੁਆਚੀਆਂ ਰਹਿੰਦੀਆਂ ਨੇ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਹੈ ਭਈ ਸਾਨੂੰ ਸਾਡੇ ਮਾਲਕ ਅਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਹੈ ਅਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਮਸੀਹਤ ਦੀ ਫਿਤਰਤ ਅਮਨ ਪਸੰਦ ਅਤੇ ਬਰਕਤ ਵਾਲੀ ਹੈ ਪਰ ਬਾਦਸ਼ਾਹੀ ਵਿੱਚ ਵੜਨ ਲਈ ਆਸ ਦਾ ਲੰਗਰ ਉਸ ਸ਼ਕੀਨਾ ਦੇ ਅੰਦਰ ਮਾਦੇ ਦੇ ਪਰਦੇ ਤੋਂ ਅੱਗੇ ਸੁੱਟਣਾ ਜ਼ਰੂਰੀ ਹੈ ਜਿਹਦੇ ਵਿੱਚ ਯਸੂ ਸਾਡੇ ਤੋਂ ਪਹਿਲਾਂ ਲੰਘ ਚੁੱਕਿਆ ਹੈ ਅਤੇ ਮਾਦੇ ਤੋਂ ਅੱਗੇ ਦੀ ਇਹ ਤਰੱਕੀ ਰਾਸਬਾਜ਼ ਦੀਆਂ ਖੁਸ਼ੀਆਂ ਅਤੇ ਫਤਿਹਮੰਦੀ ਅਤੇ ਇਹਦੇ ਨਾਲ ਨਾਲ ਉਹਦੀਆਂ ਤਕਲੀਫਾਂ ਅਤੇ ਦੁੱਖਾਂ ਦੇ ਨਾਲ ਆਉਂਦੀ ਹੈ। ਸਾਡੇ ਮਾਲਕ ਵਾਂਗਰ ਸਾਨੂੰ ਵੀ ਮਾਦੀ ਫਹਿਮ ਤੋਂ ਹਸਤੀ ਦੇ ਰੂਹਾਨੀ ਫਹਿਮ ਵੱਲ ਰੁਖਸਤ ਹੋਣਾ ਚਾਹੀਦਾ ਹੈ। ਦੁਖੀ ਬੰਦਾ ਮਾਦੀ ਹਯਾਤੀ ਅਤੇ ਜ਼ਹਾਨਤ ਦੇ ਅਦਬ ਨੂੰ ਅਤੇ ਕਾਦਰ ਜਾਮਿਆ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਫਾਈਆ ਸਿਆਣ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਅਤੇ ਇਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜੇ ਹੋਣਗੇ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਹੈ ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਹੈ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਹੈ ਅਤੇ ਉਹ ਰੂਹ ਅਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।